भारत देश एक ऐसा दौर भी लंघे है जो चारों पासे सूफी कलाम दी सूफी विचारां दी अगम्मी बारिश हो रही सी। उसी दौर विच हजरत निजामुद्दीन शेख मयूद्दीन चिश्ती बाबा फरीद शकरगंज और इस तरह दे होर अनेक औलिया पीर फकीर पैदा हुए। सूफी सांझे ख्यालां दे मालिक ने और फराख दिल ने। जिस किसी पासों भी रोशनी मिल जाए उन्होंने हर दीवा परवान सी और वो हर दीवे दी परिक्रमा करन विच राजी सन। बाबा फरीद इस तरह दे सूफी फकीरां विचों एक फराख दिल रोशन दिमाग और अगां वधू विचारां दे मालिक सन। आप दा जन्म पिंड खत्तोवाल जिला मुल्तान विच होया। आप दी माता दा नाम मरियम सी और पिता शेख जमाल सुलेमान। मां बाप तो ते पूर्वले बने संस्कारां दे मुताबक आप छोटी उम्र विच ही अल्लाह दे प्यार वाले सन और अल्लाह दे प्यार दे गीत हर वक्त गांदे रहिंदे सन। जिथे इस्लाम विच संगीत नूं ममानियत है उत्थे सूफी फकीर गा गा के ही अल्लाह नूं रिझांदे रहे अल्लाह नूं प्राप्त करदे रहे। सूफी किसे हद तक इस्लाम और वैदिक धर्म यहूदी धर्म ईसाइयत इस सब कुछ का एक मिश्रण ही समझ लो। स्वयं सरमद सूफी फकीर दे कलाम तो पता चलता है। वो कहने ने सरमद बकूचा इश्क बदनाम शुदी। शेख सरमद का ऐसा कहना जिसकी कब्र जामा मस्जिद दे कोल बनी हुई है जो दिल्ली दी गलियां विच लगन घूमदा सी और अठे पैर अल्लाह दी बंदगी विच मस्त रहिंदा सी। उसका ऐसा कहना कि सरमद बकूचा इश्क बदनाम शुदी भई मैं खुदाई प्यार दी गली विचों लंघ के बदनाम हो गया। लोकी लाछन नाल लग पे ने। ऐसा देखा गया है कि प्यार विच भिजिया हुआ हिरदा इतना मासूम हो जाता है इतना भोला हो जाता है कि लोकी उसनू पागल तक भी कहन लग पैंदे ने। दुनिया के बड़े श्रेष्ठ संत जनां नूं संसार ने पागल आख्या। जैसे कबीर कहंदे ने लोग कहें कबीर बहुराना कबीर का मरम राम ही जाना। वे लोकी कहंदे ने कबीर बहुरा है पागल है। ते जे कबीर पागल है तो फिर एक गल तस्लीम करनी पएगी जगत विच कोई भी सेना नहीं। हू बहू ऐसा ही सूफी फकीर सरमद कहंदे ने। सरमद बकूच इश्क बदनाम शुदी अज दीने यहूद सुए बा इस्लाम शुदी। भी हैगा ते मैं यहूदी लेकिन सूफी फकीरां दी संगत ने इस्लाम कबूल करन ते मजबूर कर देता है। मालूम न शुद ए खुदावंद अहमद बरगश्ता बसुए लक्ष्मणो राम शुदी। कहिंदा इन्हां दी महफिल विच गीत गांदियां गांदियां भी जब मैनूं कुछ सूझ ना मिली ते मैं उत्थे भी जा बैठा जिथे लक्ष्मण ते राम दे गीत गाए जांदे ने। इत्थों सरमद दा ऐसा कहना साबित हो रहा है कि मैं सांझे ख्यालां दा मालिक है। हर थां ते बैठदा हर थां ते प्रभु दी रोशनी जिथों भी मैनूं मिले मैं प्राप्त करन नूं तैयार हां धारण करन नूं तैयार हां। इह रोशनी चाहे दीवे दी है चाहे सूरज दी है चाहे चंद्रमा दी है मैं पुजारी रोशनी दा हां मैं चाहत रोशनी भी रखदा। शेख फरीद ऐसे ही सांझे ख्यालां दे विशाल दिल दिमाग दे मालक। आप दा पिछोकड़ ते गजनी सी अफगानिस्तान दे रहण वाले सन और पिछोकड़ शाही खानदान नाल भी तल्लुक रखदा है। हिंदुस्तान विच आया और पीढ़ी दर पीढ़ी रहण करके आप दी भाषा ठेठ पंजाबी हो गई और आप दी तमाम बाणी लेंदी पंजाबी दे छे। पक्का डेरा अपने पाकपटन जिला मुल्तान विच ही बनाया। आप दे विचारां विच आप दे कलाम विच बैराग बिरह ज्ञान भक्ति रस भरपूर रूप विच भरे होया है। जब साधना दे दौर विचों आप लंघे ने तां उस पीड़ा दा भी आपने जिक्र कीता है। जैसे प्रसूत दी पीड़ा तो लंघे बिना कोई भी स्त्री मां नहीं बन सकती। अध्यात्मक पीड़ा तो लंघे बिना कोई भी पुरुष भगत नहीं बन सकता, फकीर नहीं बन सकता। जिस स्त्री ने अपनी गोद विच एक खूबसूरत बालक वेखना है, प्रसूत दी पीड़ा झेलनी ही पएगी। जिस मनुख ने अध्यात्मक आनंद मानना है, उन्हें बिरहे दी पीड़ा विचों लंघना ही पएगा। और इस पीड़ा का भगत जना ने खास जिक्र किया है, और बाबे फरीद ने अपने कलाम विच इसनू खास थां दित्ती। फरीद कहिंदे ने, चिंत खटोला वाण दुख बिरहे विछावन ले, ए हमारा जीवना तू साहिब सच्चे देख। हे प्रभु, चिंता दी खटिया है, चिंत खटोला जो दुख दे वाण नाल बुनी हुई है, जिदे ते मैं बिरहे दी तुलाई विछाई हुई है, ऐसी खटिया ते मैं दिन रात पे हां। हे अल्लाह, ए मेरा जीवना है, हे खुदा, ए मेरा जीवना है, हे साहिब सच्चे, तू मेरे इस रुदन नु वेख, मेरी इस पीड़ा नु वेख और मैनु मिल। दिन रात दी प्रतीक्षा, दिन रात दा भजन, दिन रात दी इबादत ने आपनु संसार तो ते खास करके खान पीण तो भी बेमुख कर दिता। आप खान पीण दे च भी कोई खास रुचि नहीं रखते सन, और वाकई बिरहे कुठिया नु भुख किथे ते प्यास किथे। गुरु अर्जन देव जी महाराज भी फरमान करते ने, हर बिन नींद भूख कौ कैसी, कापड़ तन न सुखा हुए। बाबा फरीद कहते ने, रोटी मेरी काठ की, लावण मेरी भुख। मुल्तानी भाषा विच लावण का मतलब है सब्जी, और अज भी उत्थे यही शब्द प्रयोग होंदा है, वे लावण की बनाया है, भाव सब्जी की बनाई है, सालन की बनाया है। तो बाबा फरीद कहने, सब्जी मेरी की है, लावण की है भुख। जब मैं तेज भुख लगती है, मैं उदो ही खाना, ते स्वाद भुख विच है। बाबे फरीद का यह कहना भोजन विच नहीं है, भुख विच है। गुरु नानक देव जी महाराज भी ऐसा मानते ने, रुपे कामे दोस्ती भुखे साधे गंड। भुख का ते स्वाद का आपस विच मेल है, आपस विच गंड है। तो बाबा फरीद कहते ने, भावे काठ वर्गियां सुखियां रोटियां जो मेरे डेरे विच आउणियां ने, ते जब मैनू भुख लगती है तो मैं खाना, मैनू स्वादी लगदियां ने। और इस ढंग नाल मैं अपनी उदर पूर्ति करदा। फरीदा, रोटी मेरी काठ की, लावण मेरी भुख, जिन्ना खादी चौपड़ी घणे सहणगे दुख। भुख है नहीं ते चौपड़ी खा रहे ने, भुख है नहीं ते तरह तरह के पदार्थ खा रहे ने। बाबा फरीद कहने, भुख तो बिना जो खाना है ते रोगां नू जन्म देना है। भुख है नहीं ते जिहड़ी एक एक बुरकी शरीर के अंदर जा रही है, इन्हें शरीर नू ताकत नहीं देनी, शरीर नू रोग देने ने, इन्हें शरीर नू तवानाई नहीं देनी, शरीर नू बीमारियां देनियां ने। और बाबे फरीद का यह बोल अजोके विज्ञान के स्पष्ट रूप में पूर्ण उतरता है। आपका शरीर सहजे सहजे सुकदा गया, हड्डियां दे ढांचे ही आप रह गए। दिन रात बिरहे दी अगन ने और भोजन दी कमी ने, दिन रात दी साधना ने आप दे शरीर दी जो हालत बनाई, वो आप अपने कलाम विच इंज बयान करदे ने। फरीदा, तन सुक्का पिंजर थिया, तलियां खूंडे काग, अजहे सो रब ना बौड़ियो, देख बंदे दे भाग। आप कहते ने कि मैं सुख के पिंजर हो गया, ते हुण हालात ए ने कि उड़दियां होईयां इल्लां ते उड़दे होए कौवे मैनू मुर्दा समझ लैंदे ने और ठुंगा मारन दी भी कोशिश करदे ने। बाबे फरीद ने अगले श्लोक विच कौवियां नू मुखातब करके ऐसा आख्या, कागा करग डंडोलिया, सगला खायो मांस, ए दोए नैना मत छोयो, फिर देखन की आस। कौवियां ने जद ठूंगा मारियां मुर्दा जान के, ते बाबे फरीद ने उन्हां नू रोकिया नहीं। शरीर दी थोड़ी जिहा हरकत वेख के कौवे एक पासे होए, ते कौवियां नू संबोधन करदे कहिंदे ने, भावें मेरे पिंजर दा सारा मांस खा लो, लेकिन मेरी अखियां नू ना खाणा, मेरी अखियां दे ठूंगा ना मारना, क्योंकि अजे ते मैं खुदा नू वेखना है। ऐसा ना होवे कि बिना वेखे तुसी मैनू अंधा कर दिओ। अजे मैं अपने प्यारे नू वेखना है, ਤੁਸੀਂ ਸਭ ਖਾ ਜਾਓ, ਲੇਕਿਨ ਮੇਰੀ ਅੱਖੀਆਂ ਰਹਿਣ ਦੇਣਾ, ਮੇਰੇ ਨੇਤਰ ਰਹਿਣ ਦੇਣਾ। ਬਿਰਹੀ ਦੀ ਅਗਨ ਆਪ ਦੇ ਅੰਦਰ ਕਿਤਨੀ ਜ਼ਿਆਦਾ ਹੈ, ਆਪ ਐਸਾ ਕਹਿੰਦੇ ਨੇ ਕਿ ਫਰੀਦਾ ਤਨ ਤਪੇ ਤਨੂਰ ਜਿਉਂ ਬਾਲਣ ਹੱਡ ਬਲਣ। ਸੂਫੀ ਫਕੀਰਾਂ ਦੇ ਅਮਰ ਕਲਾਮ ਵਿੱਚੋਂ ਬਾਬਾ ਫਰੀਦ ਦਾ ਕਲਾਮ ਸਿਰਮੌਰ ਹੈ, ਜਿਸ ਦੇ ਚ ਬਿਰਹੇ ਦੀ ਅਗਨ ਪ੍ਰਧਾਨ ਹੈ। ਔਰ ਇਹ ਹਕੀਕਤ ਹੈ ਕਿ ਬਿਰਹੇ ਦੀ ਪੀੜਾ ਵਿੱਚੋਂ ਜੋ ਲੰਘੇ ਨੇ, ਮਿਲਾਪ ਦਾ ਆਨੰਦ ਵੀ ਉਹਨਾਂ ਨੇ ਮਾਣਿਆ। ਭੁੱਖ ਦੀ ਪੀੜਾ ਵਿੱਚੋਂ ਜਿਹੜੇ ਲੰਘੇ ਨੇ, ਭੋਜਨ ਦਾ ਸਵਾਦ ਵੀ ਉਹਨਾਂ ਨੇ ਮਾਣਿਆ। ਭੁੱਖ ਹੀ ਨਹੀਂ ਤੇ ਸਵਾਦ ਕੀ, ਬਿਰਹਾ ਹੀ ਨਹੀਂ ਤੇ ਮਿਲਾਪ ਦਾ ਰਸ ਕੀ। ਕਿਤਨਾ ਪ੍ਰਬਲ ਬਿਰਹਾ ਹੈ, ਆਪ ਕਹਿੰਦੇ ਤਨ ਇੰਜ ਤਪਿਆ ਪਿਆ ਜਿਵੇਂ ਤਨੂਰ, ਔਰ ਉਸ ਦੇ ਚ ਮੇਰੀਆਂ ਹੱਡੀਆਂ ਬਾਲਣ ਰੂਪ ਵਿੱਚ ਬਲ ਰਹੀਆਂ ਨੇ। ਫਰੀਦਾ ਤਨ ਤਪੇ ਤਨੂਰ ਜਿਉਂ ਬਾਲਣ ਹੱਡ ਬਲਣ, ਪੈਰੀ ਥੱਕਾਂ ਸਿਰ ਜੁੜਾਂ ਜੇਮੋ ਪਿਰੀ ਮਿਲਣ। ਪੈਰਾਂ ਨਾਲ ਚੱਲਦਿਆਂ ਚੱਲਦਿਆਂ ਜੇ ਮੈਂ ਥੱਕ ਜਾਵਾਂ ਤੇ ਐ ਖੁਦਾ ਮੈਂ ਸਿਰ ਦੇ ਭਾਰ ਵੀ ਚੱਲਣ ਨੂੰ ਤਿਆਰ ਹਾਂ, ਬਸ਼ਰਤੇ ਤੂੰ ਮਿਲੇ ਤੇਰਾ ਮਿਲਾਪ ਹੋਵੇ। ਮੈਂ ਤੇ ਸਿਰ ਦੇ ਭਾਰ ਵੀ ਤੈਨੂੰ ਟੋਲਣ ਨੂੰ ਤਿਆਰ ਹਾਂ, ਮੈਂ ਤੇ ਉਲਟਾ ਲਟਕ ਕੇ ਵੀ ਤੈਨੂੰ ਲੱਭਣ ਦੀ ਕੋਸ਼ਿਸ਼ ਕਰ ਸਕਦਾ। ਸ਼ਰਤ ਇਹ ਹੈ ਕਿ ਤੇਰਾ ਮਿਲਾਪ ਹੋਵੇ, ਤੇਰਾ ਦੀਦਾਰ ਹੋਵੇ। ਬਹੁਤ ਕਠਿਨ ਪ੍ਰਤੀਕਸ਼ਾ ਤੋਂ ਆਪ ਲੰਘ ਰਹੇ ਨੇ ਤੇ ਇਸ ਸਲੋਕ ਤੋਂ ਕਿਧਰੇ ਐਸਾ ਭਾਵ ਕੋਈ ਨਾ ਲੈ ਲਵੇ ਕਿ ਵਾਕਈ ਜ਼ਮੀਨ ਉੱਤੇ ਚੱਲਣ ਗਰਦਿਸ਼ ਦੇ ਨਾਲ ਹੀ ਪ੍ਰਮਾਤਮਾ ਲੱਭਦਾ ਹੈ, ਖੁਦਾ ਲੱਭਦਾ ਹੈ। ਤੋ ਬਾਬੇ ਫਰੀਦ ਦੇ ਇਸ ਸਲੋਕ ਦੇ ਥੱਲੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਲੋਕ ਹੈ। ਸਤਿਗੁਰ ਕਹਿੰਦੇ ਨੇ ਫਰੀਦਾ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜੀਏ ਅੰਤਰ ਪਿਰੀ ਨਿਹਾਲ। ਸਿਰ ਦੇ ਭਾਰ ਚੱਲਣ ਦੀ ਲੋੜ ਨਹੀਂ ਤੇ ਪੈਰਾਂ ਨਾਲ ਜ਼ਮੀਨ ਨਾਪਣ ਦੀ ਲੋੜ ਨਹੀਂ। ਫਰੀਦ ਥੋੜਾ ਜਿਹਾ ਅੰਦਰ ਛਾਤੀ ਮਾਰੀਏ ਤੇ ਖੁਦਾ ਦੇ ਦੀਦਾਰ ਅੰਦਰੋਂ ਹੀ ਹੋ ਜਾਂਦੇ ਨੇ। ਦਰਅਸਲ ਗਿਆਨ ਤੇ ਐਸਾ ਫਰੀਦ ਕੋਲ ਹੈ, ਪਰ ਉਹ ਜਿਸ ਦੌਰ ਵਿੱਚੋਂ ਲੰਘ ਰਹੇ ਨੇ ਉਹ ਬਿਰਹੇ ਦਾ ਦੌਰ ਹੈ, ਉਹ ਬਿਰਹੇ ਦੀ ਅਵਸਥਾ ਹੈ। ਲੇਕਿਨ ਬਿਰਹੀ ਗੀਤ, ਇਸ ਬਿਰਹੀ ਬਾਣੀ ਨੂੰ ਕੋਈ ਪੜ੍ਹ ਕੇ ਮੁਗਾਲਤੇ ਵਿੱਚ ਨਾ ਪੈ ਜਾਏ, ਉਸ ਮੁਗਾਲਤੇ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੂਰ ਕੀਤਾ ਹੈ। ਉਂਝ ਸ਼ੇਖ ਫਰੀਦ ਦੇ ਕਲਾਮ ਵਿੱਚ ਕੋਈ ਮੁਗਾਲਤਾ ਨਹੀਂ। ਆਪ ਅਗਾਂਹ ਚੱਲ ਕੇ ਕਹਿੰਦੇ ਨੇ ਫਰੀਦਾ ਪਾੜ ਪਟੋਲਾ ਧੱਜ ਕਰੀ ਕੰਬਲ ਰਹੀ ਪੈਰੇ, ਫਰੀਦਾ ਜੇਹੀ ਵੇਸੀ ਸੌ ਮਿਲੇ ਸੇਹੀ ਵੇਸ ਕਰਿਓ। ਐ ਖੁਦਾ ਇਹ ਜੋ ਮੈਂ ਤਨ ਦੇ ਉੱਤੇ ਕੀਮਤੀ ਬਸਤਰ ਪਹਿਨੇ ਨੇ, ਰੇਸ਼ਮੀ ਬਸਤਰ ਪਹਿਨੇ ਨੇ, ਇਹ ਮੈਂ ਫਾੜ ਦੇਣਾ, ਇਹ ਮੈਂ ਪਰੇ ਸੁੱਟ ਦੇਣਾ, ਔਰ ਮੈਂ ਕਮਲੀ ਪਹਿਨ ਲੈਣਾ। ਸੂਫ ਉਹਨਾਂ ਨੂੰ ਕਹਿੰਦੇ ਨੇ ਤੇ ਉਹਨਾਂ ਦਾ ਬਣਿਆ ਹੋਇਆ ਚੋਲਾ, ਕਾਲੀ ਉਹਨਾਂ ਦਾ ਬਣਿਆ ਹੋਇਆ ਚੋਲਾ ਇਹ ਫਕੀਰ ਲੋਕ ਧਾਰਨ ਕਰਦੇ ਸਨ, ਲਿਹਾਜ਼ਾ ਇਹਨਾਂ ਦਾ ਨਾਂ ਹੀ ਸੂਫੀ ਫਕੀਰ ਪੈ ਗਿਆ। ਹਿੰਦੁਸਤਾਨ ਵਿੱਚ ਸੈਕੜੇ ਦੀ ਤਾਦਾਦ ਵਿੱਚ ਸੂਫੀ ਫਕੀਰਾਂ ਦੇ ਅੱਜ ਮਕਬਰੇ ਨੇ ਤੇ ਚਾਰੋਂ ਪਾਸੇ ਉਹਨਾਂ ਦੇ ਅਮਰ ਕਲਾਮ ਗੂੰਜਦੇ ਪਏ ਨੇ। ਅੱਜ ਵੀ ਉਰਦੂ ਦੀ ਸ਼ਾਇਰੀ ਨੂੰ ਤੇ ਕਵਾਲੀ ਸੰਗੀਤ ਨੂੰ ਅਮੀਰ ਖੁਸਰੋ ਨੇ ਜਨਮ ਦਿੱਤਾ ਹੈ, ਜੋ ਵਾਕਈ ਸੂਫੀਆਂ ਦੀ ਸ਼੍ਰੇਣੀ ਵਿੱਚੋਂ ਇੱਕ ਸਿਰਮੌਰ ਸੂਫੀ ਹੋਏ ਨੇ। ਉਂਝ ਸੂਫ ਦਾ ਮਤਲਬ ਹੈ ਉਨ ਜੋ ਸਰਦੀ ਗਰਮੀ ਉਹਨਾਂ ਦਾ ਹੀ ਚੋਲਾ ਮੋਟਾ ਜਿਹਾ ਧਾਰਨ ਕਰੀ ਫਿਰਦੇ ਸਨ। ਇਸ ਤਰ੍ਹਾਂ ਦੇ ਫਕੀਰਾਂ ਨੂੰ ਦੇਖ ਕੇ ਲੋਕੀ ਕਹਿੰਦੇ ਸਨ ਇਹ ਸੂਫੀ। ਸੂਫੀਆਂ ਦੀ ਤਰਜ਼ੇ ਜ਼ਿੰਦਗੀ ਕੀ ਸੀ? ਗਾ ਕੇ ਅੱਲਾ ਨੂੰ ਰਿਝਾਣਾ, ਨੱਚ ਕੇ ਅੱਲਾ ਨੂੰ ਰਿਝਾਣਾ, ਇਬਾਦਤ ਉੱਚੀ ਉੱਚੀ ਧੁਨ ਨਾਲ ਕਰਨੀ, ਉੱਚੀ ਉੱਚੀ ਆਵਾਜ਼ ਨਾਲ ਕਰਨੀ। ਤੋ ਬਾਬਾ ਫਰੀਦ ਵੀ ਉਸੇ ਸ਼੍ਰੇਣੀ ਦੇ ਚੁਣੇ। ਆਪ ਕਹਿੰਦੇ ਨੇ ਪਾੜ ਪਟੋਲਾ ਧੱਜ ਕਰੀ ਕੰਬਲੜੀ ਪੈਰਿਓ, ਇਹ ਰੇਸ਼ਮੀ ਕੱਪੜੇ ਮੈਂ ਫਾੜ ਦੇਣਾ ਔਰ ਮੈਂ ਉਹਨਾਂ ਦੀ ਕਮਲੀ ਧਾਰਨ ਕਰ ਲੈਣਾ। ਜੇ ਹੀ ਵੇਸੀ ਸੌ ਮਿਲੇ ਸੇ ਵੇਸ ਕਰਿਓ, ਐ ਖੁਦਾ ਤੂੰ ਜਿਸ ਵੇਸ ਵਿੱਚ ਮੈਨੂੰ ਮਿਲੇ ਮੈਂ ਉਸ ਵੇਸ ਨੂੰ ਧਾਰਨ ਕਰ ਲੈਣਾ, ਮੈਂ ਉਹ ਲਿਬਾਸ ਧਾਰਨ ਕਰ ਲੈਣਾ। ਇਸ ਤੋਂ ਵੀ ਇੱਕ ਬੁਲੇਖਾ ਪੈ ਸਕਦਾ ਸੀ ਕਿ ਵਾਕਈ ਖੁਦਾ ਕਿਸੇ ਲਿਬਾਸ ਵਿੱਚ ਮਿਲਦਾ ਹੈ, ਵਾਕਈ ਖੁਦਾ ਕਿਸੇ ਵਿਸ਼ੇਸ਼ ਤੌਰ ਦੇ ਕੱਪੜਿਆਂ ਵਿੱਚ ਤੇ ਵਿਸ਼ੇਸ਼ ਰੰਗ ਦੇ ਕੱਪੜਿਆਂ ਦੇ ਰਾਹੀਂ ਮਿਲਦਾ ਹੈ। ਦਰਅਸਲ ਇਹ ਭਾਵ ਫਰੀਦ ਦਾ ਨਹੀਂ, ਪਰ ਤੜਪਿਆ ਹੋਇਆ ਹਿਰਦਾ ਫਰੀਦ ਦਾ ਐਸਾ ਕਹਿ ਰਿਹਾ ਕਿ ਖੁਦਾ ਤੂੰ ਕਿਵੇਂ ਮਿਲੇਗਾ, ਤੂੰ ਕਿਸ ਤਰ੍ਹਾਂ ਮਿਲੇਗਾ। ਉਹਨਾਂ ਦੇ ਸਲੋਕ ਤੋਂ ਮੁਗਾਲਤਾ ਨਾ ਪਵੇ ਤੋ ਇਹਦੇ ਥੱਲੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਲੋਕ ਹੈ। ਆਪ ਕਹਿੰਦੇ ਨੇ ਫਰੀਦਾ काहे पटोला पारती कंदलरी पैरे। ऐ फरीद क्यों तू एक कीमती बस्तर ए रेशमी चोला फाड़ दें, क्यों तू इस दी थां ते सूफ दी कमली धारण कर दें। फरीदा काहे पटोला पारती कंबलड़ी पेरे, नानक घर ही बैठिया सौ मिले जे नीयत रास करे। नीयत ठीक होवे ते हर थां ते खुदा है, घर बैठिया भी रब मिल जांदा है। भटकण दी लोड़ ही नहीं, धक्के खाण दी लोड़ ही नहीं। परमात्मा लिबास नूं नहीं वेखदा, नीयत नूं वेखदा है। गुरु नानक देव जी महाराज इस श्लोक दे राहीं ऐसा कह रहे हैं, परमात्मा रूप नूं नहीं वेखदा, शरीर नूं नहीं वेखदा, जमीर नूं वेखदा है। परमात्मा सूरत नूं नहीं वेखदा, सीरत नूं वेखदा है। परमात्मा शिंगार नूं नहीं वेखदा, नीयत नूं वेखदा है। इसकी नीयत की है, इसकी अंतर सोचने की है। हो सकता है बाहरों बंदा दानी प्रगट होवे पर उसकी नीयत विच बेईमानी होवे, बाहरों वह ज्ञानी प्रगट होवे पर उसकी नीयत विच कपट होवे, छल होवे। जैसे कि कबीर स्वयं कहते हैं कि हिरदे कपट मुख ज्ञानी, झूठे कहां बिलोवस पानी। हिरदे विच कपट रख के भी ज्ञान की गल की जा सकती है, हिरदे विच धोखा रख के भी प्रेम की चर्चा की जा सकती है, हिरदे विच अंधकार रख के भी प्रकाश की गल की जा सकती है, पदार्थ की खिच अपने हिरदे विच रख के परमात्मा की गल की जा सकती है। और ऐसिया गल संसार बकायदा रूप में हो रही ने। किधरे फरीद के श्लोक तो भी यह मुगालता ना पै जाए कि रब वाकई किसी शिंगार मिलता है, किसी लिबास मिलता है। तो साहेब गुरु नानक देव जी महाराज कहते नहीं, वह तो जब नीयत रास करिए तो मिल पैंदा है, जब नीयत नूं ठीक करिए तो वह गलवकड़ी विच बकायदा लै लैंदा है। नानक घर ही बैठिया सौ मिले जे नीयत रास करे। दिन रात इस ढंग की भजन ते बंदगी विच लीन लै। और यह गल स्पष्ट है कि इस पासे आप नूं प्रेरिया आप दी मां ने, जैसे ध्रुव नूं भगती मार्ग ते तोरिया उसकी मां ने है, गोपी चंद नूं भी उसकी मां ने प्रभु मार्ग ते तोरिया, बाबे फरीद नूं भी मां ने ही तोरिया। ते बकायदा फरीद ते अपनी बाणी च कहिंदे ने, तिन धन जने दी माओ आए सफल से। कहिंदे ने बाबा फरीद जब 8 साल दे सन, बच्चियां नाल खेड़दे खेड़दे थके हारे शाम नूं जब घर आए ते मां ने कहा, पुत्रा कभी अल्लाह नूं भी याद कर लिया कर, नमाज भी पढ़ लिया कर, हर वक्त खेड़दा ही रहना, हर वक्त खेड़ां च लीन रहना, बंदगी भी कर लिया कर, नमाज भी पढ़ लिया कर, तस्बीह भी फेर लिया कर, कभी बैठ के कुरान की तलावत भी कर लिया कर। मासूम बालक ने भोले भाव विच कहा, मां खुदा की देवेगा, मैं नमाज पढ़ा, मैं तस्बीह फेरा, मैं ऐसी मेहनत करा, बदले विच मैनू प्राप्त की होवेगा। बच्चा लेण दी भाषा जानदा है, देण दी नहीं। एक मासूम बच्चा खिडौने नाल खेड रहा है ते उन्हों कह दो ये खिडौना जरा थोड़ी देर लई दूजे बच्चे नूं दे दो, नहीं देगा, वह अजे लेना ही जानदा है, देना नहीं। उहदे कोल खिडौने 4 भी आउणगे तां वी उह इक खिडौना दूजे नूं देण नूं तैयार नहीं। टुट जाए यह गल वखरी है, पर देण नूं उस वक्त तैयार नहीं, क्योंकि देण दी है यह जिहड़ी रुचियां ने अजे उसके अंदर उजागर नहीं हुई। जिस मनुख की जवानी अवस्था विच वी ते बुढ़ेपे काल विच वी देण दीआं रुचियां ना पैदा होण, उसनूं धार्मिक दुनिया च कह दिंदे ने बच्चे ही है और कुछ नहीं। तो बाबा फरीद बच्चे ने आप मां नूं कहिंदे खुदा देवेगा कि मैं उठक बैठक करा, मैं नमाज पढ़ा, मैं तस्बीह फेरा, बदले विच की मिलेगा। मां ने भोले भाज कह दिता, खुदा शक्कर देवेगा, खुदा गुड़ देवेगा। बच्चे का सुभा मिठे नाल रुचियां त्रिपत होंदियां ने, रुचियां विच मिठा समाया होंदा है। तो बच्चा शक्कर दी गल सुन के गुड़ दी गल सुन के खुश हो गया। कहिंदा मां तू मैनूं सिखा, मैं जरूर नमाज पढ़ांगा, जरूर तस्बीह फेरांगा। तो नमाज दी शिक्षा फरीद नूं मां तो मिली है, तस्बीह फेरन दी जाच फरीद ने मां तो सीखी है। روز فرید مسلح وچھا کے نماز پڑھتے ہیں تے جدو اکھا میٹ کے نماز پڑھتے ہیں تے مسلے دے تھلے ماں شکر دی پڑی رکھ دیندی ہے، کدی گڑ دیاں روڑیاں رکھ دیندی ہے۔ نماز پڑھن تو بعد جیسے فرید مسلح سمیٹ رہا ہے تھلے اس نوں شکر مل جاندی ہے، گڑ مل جاندا ہے، خوش ہو جاندے نے فرید تے کنے خدا تے سودا نقدی کردا ہے، ادھر کرو ادھر مل جاندا ہے۔ روز ہن نماز پڑھتے ہیں تے روز آپ نو کھان لئی گڑ تے شکر مل جاندا ہے، بڑے پرسن۔ اج جد نماز پڑھن لگے وقت ہو گیا سی، ویل ہو گئی نماز دی، تے ماں دی رچیاں چ وی اے گل نہ رہی کہ تھلے شکر رکھنی ہے، تے ماں پانی بھرن چلی گئی۔ ادھر خدا دی دنیا وی رحمت دے گھر وچ آئی، بخشش دے گھر وچ آئی، معصوم بالک اج نماز دے چلین ہو گیا، جنوں سمادھی لین کہندے نے، معصوم بالک نوں اج نماز دے چ ہی رس آ گیا، معصوم بالک اج نماز دے چ ایسا لین ہویا جیسے کوئی بونگ ساگر دے چ لین ہو جاندی ہے اور ساگر دا روپ ہو جاندی ہے۔ اس طرح خدا دی پرم جھلک فرید نے بچپن کال دے چ ویکھی۔ نماز سمپورن ہوئی، مسلح سمیٹے ہے، پر اج مسلے دے تھلے میں شکر سی تے نہ ہی شکر نو چکن دا خیال بابے فرید نو آیا، کیوں اج شکر تو کوئی ود مٹھاس منہ دے چ پہ گئی، اج دنیا دی ساری مٹھاس نالوں کوئی ود مٹھاس نے اندولت کر دیتا ہے تے رس بھرپور کر دیتا ہے، آنندمئی زندگی بنا دیتی۔ روم روم مانو شکر نال بھریا ہوا ہے، بیٹھے نے تے سوچدے نے ماں نے اس پھوکی تھوتی شکر دا لالچ دے کے مینو رب دے مارگ تے توڑیا، تے اے تے مینو اج پتا چلیا رب آپ ایک مہان شکر ہے، شکر دا خزانہ ہے، او تے مٹھاس دا خزانہ ہے۔ اور آپ بار بار کہا کردے سن ایشور اکال پرکھ او رب شکر دا خزانہ ہے، گنج کہندے نے خزانے نو، چونکہ آپ دی زبان چو اے شبد بہت نکل دے سن، لہذا سمست بھارت وچ آپ دا نام ایسے پہ گیا بابا فرید شکر گنج۔ شکر گنج آپ دے نام دے نال تخلص دے روپ وچ جڑ گیا، اپ نام دے نال جڑ گیا، اور اج بھی ضلع ملتان دے آلے دوالے لوکی شکر گنج کر کے انہاں دی اپما کردے نے، فرید شکر گنج۔ بھئی کس دے مزار تے جا رہے ہو؟ شکر گنج دے مزار تے جا رہے ہیں۔ کس دے دیدار لئی جا رہے ہو؟ شکر گنج دے دیدار لئی جا رہے ہیں، جو شکر دا خزانہ ہے خدا اکال پرکھ۔ اس طریقے دی اپما دے چلین ہوئے بابا فرید۔ ماں جد پانی بھر کے گھر آئی تے کی دیکھ دیئے؟ اج معصوم فرید دا چہرہ بدلے ہویا، اج اکھاں دے کوئی سرور ہے، اج چہرہ کچھ ہور ہے، تے اکھاں تر وی نے۔ سوچ دیئے اج میں شکر رکھنا بھول گئی ہاں، تے فرید نو اج شکر نہیں ملی۔ ہن ایسا نہ ہوئے کہ شاید کل تو نماز نہ پڑے، تو اندروں ایک دم لڈو لے آئی، شکر لے آئی، نال تھوڑا جہا شہد بھی لے آئی، تے بابے فرید نو آ کے کہندی ہے بھئی اے میرے بچے معصوم بالک، اے خدا ساریاں چیزاں اج مینوں دے گیا سی، ہمیشہ مسلے دے تھلے رکھ دیندا سی نا خدا، اج مینوں دے گیا تے آکھیا فرید نو دے دیں۔ تے بابا فرید مسکرا کے کہن لگے ماں واقعی اج خدا تے مینوں ہی دے گیا، تینوں نہیں دے گیا، اج خدا نے مینوں ہی دیتا ہے، اج خدا نے رس مینوں ہی دیتا ہے، ہن تینوں پرچان دی لوڑ نہیں، خدا نے سوئم مینوں پرچا لیا، ہن تینوں اس مارگ تے توڑن دی لوڑ نہیں، خدا نے خود ہی مینو اپنے مارگ تے توڑ لیا، ہن تینوں شکر دا لالچ دین دی لوڑ نہیں، خدا نے بہت وڈی مٹھاس میرے اندر آتما دے چھپا دیتی ہے، فریدا شکر کھنڈ نوات گڑ ماکھیو مانجا دب، فریدا سب وستوں مٹھیاں رب نہ پجن تد۔ اے ماں پانے سب کچھ مٹھا ہے، شہد ہے، دب ہے، گڑ ہے، شکر ہے، پر جیڑی مٹھاس اج مینوں ملی ہے وہ اس سب کچھ دے چ نہیں ہے، اور سدھی مینوں خدا تو پراپت ہوئی ہے، ईश्वर तो प्राप्त होई है। मां हुण तैनू रोज रोज शक्कर रखण दी लोड़ नहीं, ऐसी शक्कर खुदा ने मैनू एक दफा ही दे दिती है जिस दी मिठास जिंदगी भर मिटन नहीं लगी और ए मिठास सदीवी बनी रहेगी।
बाबा फरीद सूफी फकीरां दे एक उगे सिरमौर सूफी फकीर हन। आप दे अनेकां शब्द गुरु ग्रंथ साहिब जी महाराज दे च ने और आप दा अमर कलाम श्लोकां दे रूप दे च मौजूद है। आप दा एक परम पावन वाक गुरु ग्रंथ साहिब जी महाराज दे च इस ढंग नाल दर्ज है, दिलों मुहब्बत जिन से सचया, जिन मन होर मुख होर से कांडे कच्चया। दरअसल दिल दे च जिस दे प्यार है, जिस दे अंदरों चाहत है, जिस दे अंदरों तड़प है, रब्बी फकीर ओही है, रब्बी आशिक ओही है। दिलों मुहब्बत जिन से सचया, जिन मन होर मुख होर से कांडे कच्चया। रत्ते इश्क खुदाए रंग दीदार के, विसरिया जिन नाव से भोए पार थिए। जिन्हानो खुदा भुले है, जिन्हानो रब भुले है, दरअसल धरती दा बोझ ने, वो धरती दा भार ने, भारू ने। उन्हां दा बोझ धरती बर्दाश्त नहीं करदी, वो इतने भारू ने। बाबा फरीद कहिंदे ने, उठ फरीदा वजू साज, सुबह नवाज गुजार, जो सिर साई ना निवे सो सिर कप उतार। जिहड़ा सिर खुदा दे अगों झुकदा नहीं, जिहड़ा सिर सच दे अगों झुकदा नहीं, जिहड़ा सिर दयाशील संजम दे अगों झुकदा नहीं, ओ सिर ते कट ही देना चाहिए। जो सिर साई ना निवे सो सिर कींजे काए, कुन्ने हेठ जलाईए बालन संधी थाए। बालन दी थां ते चुल्ले दे च ओ सिर डाणा चाहिए, ओनू जलाना चाहिए जिहड़ा खुदा दे अगों झुकिया नहीं। दरअसल जिहड़ा सिर खुदा दे अगों झुकदा नहीं, उस सिर दे च फितूर बड़ा आउंदा है, उस सिर दे च गरूर बड़ा आउंदा है, उस सिर दे च अहंकार बड़ा आउंदा है, क्रोध बड़ा आउंदा है, वैर विरोध बड़ा आउंदा है। उस समुचे फितूर नाल गुबार नाल भरिया होया एक सिर है, पता नहीं इस दे चों किस वक्त ऐसा लावा फुटे जो मनुखता लई निस्त ते नाबूद दा कारण बने, तबाही दा कारण बने, बर्बादी दा कारण बने। इस वास्ते बाबा फरीद कहिंदे ने, धरती दे ओ बोझ ने, विसरिया जिन नाउ से भोए भार थिए, उते धरती दा बोझ ने, उते धरती दा भार ने। और हकीकत देच है कि धरती दा भार नास्तिक है, धरती दा भार रब तो बेमुख है, क्योंकि ओ आसान फरामोश है। रब ने इतना कुछ उसनु दिता ते फिर भी उसकी याद नहीं, उसकी इबादत नहीं, उसके मार्ग ते चलना नहीं। परमात्मा दे मार्ग ते चलना सुख दे मार्ग ते चलना है, खुदा दे रस्ते ते चलना दरअसल गुणा दी प्राप्ति करना है, खुदा दे मार्ग ते चलना इते सच ते नेकियां दे मार्ग ते चलना है। ते जो ऐसा नहीं करदा, बाबा फरीद कहंदे ने, ओ ते धरती दा बोझ है, धरती दा भार है। कई दफा भारू ए मनुख, इन्हां दी मत इतनी मलीन हो जाती है, इन्हां दी मत इतनी ठोस हो जाती है, इन्हां दा सोचण दा ढंग इतना कुंद हो जांदा है कि फकीर समझा समझा के थक जांदे ने, इन्हां नूं अकल नहीं आउंदी। फरीदा कूकें दियां चांगें दियां मत्ती देंदियां नित, फरीदा जो शैतान वजाइयां से कित फेरन छित। वो अपना चित किस तरह मोड़नगे जिन्हां दे चित दे शैतान बैठा है, शैतान राज करदा है। वाकई जद शैतान राज कर रहा होवे तो भगवान नूं अंदर ते थां तां ही मिलेगी। पहले शैतान नूं धक्के मार के बाहर कढ़िए, वस्तु अंदर वस्त समावे दूजी होवे पास। इक भांडे विच लबा लब पानी भरिया होया ते इहदे विच हुण दुध पाणा है तो पानी उंडेल के परे करना पैगा। एक बोतल विच शराब भरी हुई है ते इसी बोतल विच असी दुध भरना चाहते हाँ तो शराब नूं उंडेल के एक पासे करना पएगा। दो विपरीत वस्तुआं नूं एक भांडे विच रखना बड़ी औखी गल है, एक ही चित विच भगवान ते शैतान नूं रखना भी बहुत औखी गल है। या हिरदे विच भगवान बैठेगा या हिरदे विच शैतान बैठेगा। जद हिरदे विच शैतान बैठ जांदा है तां ओह बंदा धरती दा बोझ बन जांदा है, धरती दा भार बन जांदा है। जद हिरदे दी सेजा ते भगवान बैठ जांदा है उते धरती दा फुल बन जांदा है, सुगंधी बन जांदा है। ओ ते चारों पासे महक सुहपन सुगंधी वंडदा है, ओ ऐसा हौला फुल हो जांदा है, कदी भी समाज दे किसे तबके लई ओ भार नहीं आउंदा। ਤੋ ਬਾਬਾ ਫਰੀਦ ਕਹਿੰਦੇ ਨੇ ਜਿਨ੍ਹਾਂ ਨੂੰ ਖੁਦਾ ਦਾ ਨਾਂ ਭੁੱਲਿਆ ਉਤੇ ਧਰਤੀ ਦੇ ਭਾਰ ਨੇ ਬੋਝ ਨੇ ਵਿਸਰਿਆ ਜਿਨ ਨਾਉ ਸੇ ਭੋਏ ਭਾਰਥੀਏ ਆਪ ਲੀਏ ਲੜ ਲਾਏ ਦਰ ਦਰਵੇਸ ਸੇ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ ਪਰਵਰਦਿਗਾਰ ਅਪਾਰ ਅਗਮ ਬੇਅੰਤ ਤੂੰ ਜਿਨੀ ਪਛਾਤਾ ਸੱਚ ਚੁੰਮਾ ਪੈਰ ਮੋ ਤੇਰੀ ਪਨਹੇ ਖੁਦਾਏ ਤੂੰ ਬਖਸ਼ਿੰਦਗੀ ਸ਼ੇਖ ਫਰੀਦ ਦੇ ਖੈਰ ਦੀਜੇ ਬੰਦਗੀ ਫਰੀਦ ਦੀ ਤੇ ਪ੍ਰਾਰਥਨਾ ਫਰੀਦ ਦੀ ਤੇ ਇਹ ਦੁਆ ਹੈ ਐ ਖੁਦਾ ਅੱਠੇ ਪੈਰ ਮੇਰੀ ਇਹੀ ਦੁਆ ਹੈ ਤੂੰ ਮੇਰੀ ਝੋਲੀ ਦੇ ਚ ਆਪਣੀ ਬੰਦਗੀ ਪਾ ਬੰਦਗੀ ਦਾ ਖੈਰ ਪਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਮਹਾਰਾਜ ਦਾ ਫਰਮਾਨ ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ ਵਗਰਨੇ ਜ਼ੌਕੇ ਚੁਨੀ ਆਮਦਨ ਨਬੂਦ ਮਰਾ ਤੂੰ ਇਸ ਦੁਨੀਆਂ ਦੇ ਚ ਕੇਵਲ ਖੁਦਾਈ ਬੰਦਗੀ ਲਈ ਆਇਆ ਵਰਨਾ ਇਸ ਆਕਾਸ਼ ਦੇ ਥੱਲੇ ਹੋਰ ਕੀ ਕੁਛ ਨਹੀਂ ਆਉਂਦਾ ਸਭ ਕੁਛ ਹੋ ਰਿਹਾ ਤੂੰ ਤੇ ਕੇਵਲ ਬੰਦਗੀ ਲਈ ਆਇਆ ਸਭ ਕੁਛ ਤੇਰੇ ਲਈ ਹੈ ਤੂੰ ਖੁਦਾ ਲਈ ਹੈ ਸਾਰਾ ਪਦਾਰਥ ਤੇਰੇ ਲਈ ਹੈ ਤੂੰ ਪਰਮਾਤਮਾ ਲਈ ਹੈ ਪਦਾਰਥ ਦੀ ਹੋਂਦ ਤੇਰੇ ਲਈ ਹੈ ਤੇਰੀ ਹੋਂਦ ਪਰਮਾਤਮਾ ਲਈ ਹੈ ਤੋ ਬਾਬਾ ਫਰੀਦ ਕਹਿੰਦੇ ਨੇ ਐ ਖੁਦਾ ਰਹਿਮਤ ਕਰ ਬਖਸ਼ਿਸ਼ ਕਰ ਮੇਰੀ ਝੋਲੀ ਵਿੱਚ ਬੰਦਗੀ ਦੀ ਖੈਰ ਪਾ ਦਿਨ ਰਾਤ ਆਪ ਬੰਦਗੀ ਕਰਦੇ ਨੇ ਔਰ ਬੰਦਗੀ ਨੇ ਜੋ ਅਵਸਥਾ ਬਣਾਈ ਹੈ ਉਸ ਦਾ ਆਪ ਇਸ ਢੰਗ ਨਾਲ ਜ਼ਿਕਰ ਕਰਦੇ ਨੇ ਫਰੀਦਾ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ ਜੋ ਸ਼ੈ ਰੱਤੇ ਆਪਣੇ ਤਿੰਨ ਤਨ ਰੱਤ ਨਾ ਹੋਏ ਵੀ ਮੇਰੇ ਤਨ ਨੂੰ ਕੋਈ ਚੀਰੇ ਤੇ ਰੱਤੀ ਜਿਤਨੀ ਵੀ ਰੱਤ ਲਹੂ ਨਹੀਂ ਨਿਕਲੇਗੀ ਮੁਗਲਤਾ ਪੈ ਸਕਦਾ ਇਸ ਤੋਂ ਕਿਆ ਵਾਕਈ ਜਿਨ੍ਹਾਂ ਦੇ ਅੰਤਰ ਆਤਮ ਵਿੱਚ ਚਾਨਣਾ ਹੋ ਜਾਂਦਾ ਜਿਨ੍ਹਾਂ ਨੂੰ ਖੁਦਾ ਦੀ ਪ੍ਰਾਪਤੀ ਹੋ ਜਾਂਦੀ ਹੈ ਕਿਆ ਵਾਕਈ ਉਹਨਾਂ ਦੇ ਸਰੀਰ ਵਿੱਚ ਲਹੂ ਨਹੀਂ ਆਉਂਦੀ ਕਿਆ ਵਾਕਈ ਉਹਨਾਂ ਦੇ ਤਨ ਵਿੱਚ ਰੱਤ ਨਹੀਂ ਆਉਂਦੀ ਬਾਬੇ ਫਰੀਦ ਦੇ ਸਲੋਕ ਦੇ ਥੱਲੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਲੋਕ ਹੈ ਜੋ ਇਸ ਸਲੋਕ ਨੂੰ ਖੋਲਦਾ ਕਿ ਬਾਬਾ ਫਰੀਦ ਕੀ ਕਹਿ ਰਹੇ ਨੇ ਉਸਨੂੰ ਸਮਝੋ ਸ਼ਬਦਾਂ ਵਿੱਚ ਜੋ ਕੁਛ ਉਹਨਾਂ ਨੇ ਆਖਿਆ ਅੱਖਰਾਂ ਵਿੱਚ ਜੋ ਕੁਛ ਉਹਨਾਂ ਨੇ ਆਖਿਆ ਅਗਰ ਉਸਦੀ ਗਹਿਰਾਈ ਵਿੱਚ ਨਾ ਗਏ ਤਾਂ ਉਪਰੋਕਤ ਜਿਹੜੇ ਅਰਥ ਨੇ ਉਹ ਬਾਬੇ ਫਰੀਦ ਦੇ ਖਿਆਲਾਂ ਦੀ ਤਰਜਮਾਨੀ ਨਹੀਂ ਕਰਨਗੇ ਕਿਉਂਕਿ ਐਸਾ ਹੋ ਹੀ ਨਹੀਂ ਸਕਦਾ ਕਿ ਰੱਤ ਤੋਂ ਬਿਨਾਂ ਤਨ ਹੋਵੇ ਲਹੂ ਤੋਂ ਬਿਨਾਂ ਤਨ ਹੋਵੇ ਤੋ ਬਾਬਾ ਫਰੀਦ ਕਹਿੰਦੇ ਨੇ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ ਫਰੀਦਾ ਜੋ ਸ਼ੈ ਰੱਤੇ ਆਪਣੇ ਤਿੰਨ ਤਨ ਰੱਤ ਨਾ ਹੋਏ ਇਹਨੂੰ ਖੋਲਦੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਫਰੀਦਾ ਇਹੋ ਤਨ ਸਭੋ ਰੱਤ ਹੈ ਰੱਤ ਬਿਨ ਤਨ ਨਾ ਹੋਏ ਜੋ ਸ਼ੈ ਰੱਤੇ ਆਪਣੇ ਤਿੰਨ ਤਨ ਲੋਭ ਰੱਤ ਨਾ ਹੋਏ ਬਹਿ ਪਈਏ ਤਨ ਖੀਣ ਹੋਏ ਲੋਭ ਰੱਤ ਵਿੱਚੋਂ ਜਾਏ ਜਿਉਂ ਬੈ ਸੰਤਰ ਧਾਤ ਸੁਧ ਹੋਏ ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ ਹਾਂ ਜੋ ਖੁਦਾ ਦੇ ਨਾਮ ਨਾਲ ਰੱਤੇ ਹੋਏ ਨੇ ਉਹਨਾਂ ਦੇ ਅੰਦਰ ਲੋਭ ਦੀ ਰੱਤ ਨਹੀਂ ਹੁੰਦੀ ਉਹਨਾਂ ਦੇ ਅੰਦਰ ਵਿਕਾਰਾਂ ਦੀ ਰੱਤ ਨਹੀਂ ਆਉਂਦੀ ਪ੍ਰਭੂ ਦਾ ਭੈ ਉਹਨਾਂ ਦੇ ਤਨ ਵਿੱਚੋਂ ਸਾਰੀ ਵਿਕਾਰਾਂ ਦੀ ਰੱਤ ਕੱਢ ਦਿੰਦਾ ਹੈ ਲੋਭ ਦਾ ਲਹੂ ਨਿਕਲ ਜਾਂਦਾ ਹੈ ਔਰ ਹਕੀਕਤ ਹੈ ਸੱਚ ਦੇ ਨਾਲ ਜਦ ਕੋਈ ਆਪਣੇ ਆਪ ਨੂੰ ਕੋਹਦਾ ਹੈ ਜ਼ਬਾ ਕਰਦਾ ਹੈ ਤਾਂ ਉਸਦੇ ਅੰਦਰੋਂ ਲੋਭ ਦਾ ਲਹੂ ਨਿਕਲ ਹੀ ਜਾਂਦਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਅਮਰ ਵਾਕ ਹੈ ਇੱਕ ਕਸਾਈ ਪ੍ਰਤੀ ਕਿ ਛੁਰੇ ਨਾਲ ਕੱਟ ਕੱਟ ਕੇ ਤੂੰ ਬੱਕਰਿਆਂ ਦਾ ਲਹੂ ਕਿਉਂ ਕੱਟਦਾ ਹੈ ਸੱਚ ਦੀ ਕਾਤੀ ਨਾਲ ਆਪਣੇ ਆਪ ਨੂੰ ਜ਼ਬਾ ਕਰ ਤੇ ਆਪਣੇ ਅੰਦਰੋਂ ਲੋਭ ਦਾ ਲਹੂ ਕੱਢ ਸੱਚ ਕੀ ਕਾਤੀ ਸੱਚ ਸਭ ਸਾਰ ਗਾੜਤ ਤਿਸਕੀ ਅਪਰ ਅਪਾਰ ਤਿਸਕਾ ਕੁੱਠਾ ਹੋਵੇ ਸੇਖ ਲਹੂ ਲਭ ਨਿਖੱਥਾ ਵੇਖ ਇਸ ਸੱਚ ਦੀ ਕਾਤੀ ਨਾਲ ਇਸ ਸੱਚ ਦੇ ਛੁਰੇ ਨਾਲ ਜੇ ਤੂੰ ਕਿਸੇ ਨੂੰ ਜ਼ਬਾ ਕਰੇਗਾ ਤਾਂ ਫਿਰ ਉਸ ਦੇ ਅੰਦਰ ਲਹੂ ਜਿਹੜਾ ਨਿਕਲੇਗਾ ਉਹ ਲੋਭ ਦਾ ਲਹੂ ਨਿਕਲ ਜਾਏਗਾ ਵਿਕਾਰਾਂ ਦਾ ਲਹੂ ਨਿਕਲ ਜਾਏਗਾ ਵਾਕਈ ਇਹ ਛੁਰਾ ਹੈ ਸੱਚ ਇਹ ਮਹਾਂਪੁਰਸ਼ਾਂ ਕੋਲ ਆਉਂਦਾ ਹੈ ਔਰ ਇਹ ਛੁਰਾ ਸਿੱਧਾ ਮਨ ਵਿੱਚ ਲੱਗਦਾ ਹੈ ਦਿਲ ਵਿੱਚ ਲੱਗਦਾ ਹੈ ਔਰ ਦਿਲ ਦੇ ਚੋਂ ਲੋਭ ਨਿਕਲ ਜਾਂਦਾ ਹੈ ਵਿਕਾਰ ਨਿਕਲ ਜਾਂਦਾ ਹੈ ਭਗਤਾਂ ਦੇ ਬੋਲ ਬੁੱਝੀ ਹੋਈ ਰਾਖ ਨਹੀਂ ਨੇ ਫਕੀਰਾਂ ਤੇ ਭਗਤਾਂ ਦੇ ਬੋਲ ਭਖਦੇ ਹੋਏ ਅੰਗਾਰੇ ਨੇ ਇਹ ਤੇ ਸ਼ੋਲੇ ਨੇ ਇਹਨਾਂ ਦੇ ਕੋਲ ਜਦ ਬੈਠਾਂਗੇ ਤੇ ਵਿਕਾਰ ਸੜ ਜਾਣਗੇ ਔਗੁਣ ਸੜ ਜਾਣਗੇ ਇਸ ਵਾਸਤੇ ਮਨੁੱਖ ਪੁੱਤਰਾਂ ਕੋਲ ਬੈਠ ਸਕਦਾ ਹੈ ਮਿੱਤਰਾਂ ਕੋਲ ਬੈਠ ਸਕਦਾ ਹੈ ਸੰਸਾਰ ਦੇ ਕਿਸੇ ਕੋਨੇ 'ਚ ਕਿਸੇ ਨਾਲ ਬੈਠ ਸਕਦਾ ਹੈ ਅਖਬਾਰ ਨਾਲ ਬੈਠ ਸਕਦਾ ਹੈ ਔਰ ਤਰ੍ਹਾਂ ਤਰ੍ਹਾਂ ਦੇ ਹੋਰ ਮਨੋਰੰਜਨ ਦੇ ਸਾਧਨਾਂ ਨਾਲ ਬੈਠ ਸਕਦਾ ਹੈ ਮਨੁੱਖ ਖੁਦਾ ਤੇ ਖੁਦਾ ਦੇ ਪਿਆਰਿਆਂ ਨਾਲ ਨਹੀਂ ਬੈਠ ਸਕਦਾ ਫਕੀਰਾਂ ਦੇ ਨਾਲ ਨਹੀਂ ਬੈਠ ਸਕਦਾ ਉੱਥੇ ਉਸਨੂੰ ਉਪਰਾਮਤਾ ਨਸੀਬ ਆਉਂਦੀ ਹੈ ਕਾਰਨ ਕਿ ਉਹਨਾਂ ਦੇ ਬਚਨ ਤੇ ਇੱਕ ਸ਼ੋਲਾ ਨੇ ਉਹਨਾਂ ਦੇ ਬੋਲ ਤੇ ਇੱਕ ਬਖਤੇ ਅੰਗਾਰੇ ਨੇ जो औगणा नूं साड़ के सुआह कर देंदे ने। राख दी ढेर कोल ते बंदा बैठ सकदा है जिथे मनुख दा अपना वजूद कायम रह सकदा है और उसनों कोई खतरा नहीं, सुरक्षित रह सकता है। इस वास्ते पुत्रां कोल बैठन दे नाल, मित्रां कोल बैठन नाल अपने आप दी सुरक्षा बनी रहिंदी है। काम दी सुरक्षा, क्रोध दी सुरक्षा, तरह तरह दे विकारां दी होंद बकायदा कायम रहिंदी है। पर एक फकीर दे बोलां कोल जद बैठांगे ओह ते बखदे अंगारे ने जो इन्हां तमाम विकारां नूं साड़ के सुआह कर देणगे, राख कर देणगे। तो बाबा फरीद दरअसल यही कहना चाहते ने कि मेरे अंदरों लोभ दा लहू निकल गया। और इसे खुलासा पूर्वक गुरु अमरदास जी महाराज कहंदे ने, फरीदा एहो तन सबो रत है, रत बिन तन ना होए, जो शह रते आपने तिन तन लोभ रत ना होए। बाबा फरीद ने समस्त पंजाब तो इलावा कुछ दहली ते राजस्थान दे शहरां दा भी भ्रमण कीता है। भ्रमण दे दौरान आपने एक दफा ऐसा देखिया कि एक वेसवा अपनी गोली नूं कुट रही है, मार रही है, और मारन दा कारण इतना ही सी कि उन्हें कज्जल जो पीसिया सी बारीक नहीं पीसिया सी, और कज्जल दी सिलाई जद उस वेसवा ने अपनी अखां च पाई ते रड़क पई, अख दे च कुटन लगी गोली नूं, मारन लगी गोली नूं। दोबारा उस ही रस्ते तो जद बाबा फरीद लंघे तां उसकी कबर कुत्तियां ने कबर नूं पुट के ओदा सिर बाहर कढ़िया होया सी, और अखां दी थां ते अनेकां कीड़े बैठे हुए। बाबा फरीद अगम्मी दुनिया विच खो गए। और आप दी मुबारक जबान तो इस श्लोक निकलिया, फरीदा जिन लोइण जग मोया, से लोइण मैं डिठ, कज्जर रेख ना सहदियां, से पंखी सुहे बहिठ। जो एक कज्जल दी रेख भी अखां विच नहीं सहार सकदियां सन, अनेकां कीड़े उन्हां ही अखां विच कुरबुल कुरबुल कल रहे ने, ए हालत इन्हां अखां दी बन गई है। ऐ मनुख इतना तकबर क्यों, इतना गरूर क्यों, आखिर वास्तविक अपनी होंद दा ते तू बोध रख, अपनी होंद दा ते तू ज्ञान रख। इसे तरीके नाल थां पर थां रब्बी प्यारियां नूं उपदेश संदेश देंदिया देंदिया आप पहुंचे ने अजमेर शरीफ। उस समय ख्वाजा मईउद्दीन चिश्ती अपनी रूहानी ताकत नाल, रूहानी बोलां नाल आले दुआले दे वातावरण नूं काफी प्रभावित कर चुके सन। ऐसे समय फरीद भी उत्थे पहुंचे। चिश्ती साहब ने आप तो हाल चाल पुछया तां फरीद ने कहा कि मैं ख्वाजा साहब आप दा मुरीद बनन लई आया, मैं भी इत्थे रहना है, मैं भी आप दे रूहानी कलाम तो सरशार होना चाहना, मैं भी आप दी संगत विच बैठ के खुदा दी नेड़ता हासिल करना चाहना। कहिंदे ने ख्वाजा मईउद्दीन चिश्ती दा इह सुभाव सी कि जद भी आप दा कोई शागिर्द बने तां उस नूं कसवट्टी ते जरूर परख लैंदे सन। और हकीकत है कि जिस नूं कसवट्टी ते परखीए ना असलियत दा पता ही नहीं चलदा। परमात्मा ने भी समुचे संसार विच बकायदा कसवटियां रखी होईयां ने हर जीव लई, हर मनुख लई। भगत कबीर जी महाराज दा ऐसा फरमान कि कबीर कसौटी राम की, झूठा टिके न कोए, राम कसौटी सो सहे, जो मर जीवा होए। भी झूठा बंदा राम दी कसौटी ते पूरा नहीं उतरदा, पर सवाल ये पैदा होंदा राम दी कसौटी की है। राम दी कसौटी है दुख ते सुख। दुख विच बंदा इतना बेचैन हो जांदा है, दिमागी संतुलन अपना इतना गवाह बैठता है कि उस लई बंदगी करना बहुत कठिन है। और सुख विच इतना दलिदरी हो जांदा है, इतना अयास हो जांदा है, इतना आलसी हो जांदा है, हुण अमृत वेले उठना औखा हो जांदा है, हुण ब्रह्म मुहूर्त विच उठ के बंदगी करना औखा हो जांदा है। इह सुख दुख परमात्मा वल्लों मनुख लई इक कसवटी ने, ते इस कसवटी ते अक्सर देखिया गया है मनुख पूरा नहीं उतरदा। दुख भी बंदे दा दिमागी संतुलन डावां डोल कर देंदा है, और सुख भी दिमागी संतुलन डावां डोल कर देंदा है। बहुते दुखी बंदे भी जीवन दी गहराई नूं वेखण दे च असमर्थ हो जांदे ने, और बहुते सुखियारे बंदियां दी दृष्टि भी कोई बहुत बुलंद नहीं आउंदी, उन्हां दी भी परवाज कोई बहुत उच्ची नहीं आउंदी। इसे तरीके नाल परमात्मा दे प्यारे फकीर लोग भी जद भी किसी नूं अपना शागिर्द बनांदे सन ते उन्हां दे सामने कोई ना कोई कसवटी जरूर रखदे सन। जैसे कि केसगढ़ साहब दे च गुरु गोबिंद सिंह जी महाराज ने कसवटी रखी कि मैनूं पंज सीस चाहीदे, पंज सिर चाहीदे ने, इह कसवटी सी। दरअसल सतगुरु इह देखणा चाहुंदे सन मेरे लई कौण जी रिहा है, कोई पुत्रां लई जीउंदा है, ਕੋਈ ਪਰਿਵਾਰ ਲਈ ਜੀਵਦਾ, ਕੋਈ ਪਤਨੀ ਲਈ ਜੀਵਦਾ, ਕੋਈ ਪਤੀ ਲਈ ਜੀਵਦਾ, ਕੋਈ ਧਨ ਲਈ ਜੀਵਦਾ, ਕੋਈ ਪ੍ਰਭਤਾ ਲਈ ਜੀਵਦਾ, ਕੋਈ ਮਾਣ ਮਰਿਆਦਾ ਲਈ ਜੀਵਦਾ। ਇੱਥੇ ਸਤਿਗੁਰ ਦੇਖਣਾ ਚਾਹੁੰਦੇ ਸਨ ਮੇਰੇ ਲਈ ਕੌਣ ਜੀ ਰਿਹਾ, ਦਰਅਸਲ ਮੇਰੇ ਨਾਲ ਪੂਰਨ ਤੌਰ ਤੇ ਕਿਸ ਦਾ ਸੰਬੰਧ ਹੈ। ਤੋ ਮਹਾਂਪੁਰਸ਼ ਗਾਹੇ ਬਗਾਏ ਮਨੁੱਖਤਾ ਦੇ ਸਾਹਮਣੇ ਕਸੋਟੀ ਰੱਖਦੇ ਆਏ ਨੇ। ਖਵਾਜਾ ਮਈਉਦੀਨ ਚਿਸ਼ਤੀ ਨੇ ਵੀ ਬਾਬੇ ਫਰੀਦ ਦੇ ਸਾਹਮਣੇ ਇੱਕ ਕਸਵੱਟੀ ਰੱਖ ਦਿੱਤੀ। ਕਸਵੱਟੀ ਕੀ? ਆਖਿਆ, ਫਰੀਦ ਐਲੇ ਕਬੂਤਰ ਤੇ ਐਲੇ ਛੁਰੀ, ਇਸ ਨੂੰ ਐਸੀ ਥਾਂ ਤੇ ਜ਼ਬਾਹ ਕਰ ਜਿੱਥੇ ਕੋਈ ਵੀ ਨਾ ਦੇਖੇ, ਕਿਸੇ ਦੀ ਵੀ ਦ੍ਰਿਸ਼ਟੀ ਨਾ ਪਏ, ਹਰ ਇੱਕ ਦੀ ਨਜ਼ਰਾਂ ਤੋਂ ਉਹ ਜਲੇ, ਤੂੰ ਇਸ ਨੂੰ ਜ਼ਬਾਹ ਕਰ। ਔਰ ਜ਼ਬਾਹ ਕਰਕੇ ਛੇਤੀ ਲਿਆ। ਬਾਬਾ ਫਰੀਦ ਕਬੂਤਰ ਨੂੰ ਲੈ ਕੇ, ਛੁਰੇ ਨੂੰ ਲੈ ਕੇ ਅਜਮੇਰ ਸ਼ਹਿਰ ਤੋਂ ਬਾਹਰ ਚਲੇ ਗਏ, ਵੀ ਉੱਥੇ ਕੋਈ ਨਹੀਂ ਵੇਖੇਗਾ। ਇੱਕ ਬਿਆਬਾਨ ਜੰਗਲ ਦੇ ਚ ਆਪ ਚਲੇ ਗਏ। ਉੱਥੇ ਇੱਕ ਖੰਡਰ ਸੀ ਤੇ ਜਿਉਂ ਖੰਡਰ ਦੇ ਚ ਆਪ ਪ੍ਰਵੇਸ਼ ਕਰਦੇ ਨੇ ਤੇ ਸੋਚਦੇ ਨੇ ਕਿ ਹੁਣ ਨਾ ਪੰਛੀ ਵੇਖਦੇ ਪਏ ਨੇ, ਨਾ ਪਸ਼ੂ ਵੇਖ ਰਹੇ ਨੇ ਤੇ ਨਾ ਹੀ ਮਨੁੱਖ ਵੇਖ ਰਹੇ ਨੇ, ਤੇ ਮੇਰੇ ਖਵਾਜਾ ਨੇ ਆਖਿਆ ਸੀ ਇਸ ਨੂੰ ਐਸੀ ਥਾਂ ਤੇ ਜ਼ਬਾਹ ਕਰੀ ਜਿੱਥੇ ਕੋਈ ਨਾ ਵੇਖੇ, ਤੇ ਇੱਥੇ ਕੋਈ ਵੀ ਨਹੀਂ ਵੇਖ ਰਿਹਾ। ਅੰਧੇਰਾ ਸੀ ਉਸ ਖੰਡਰ ਦੇ ਚ, ਉਸ ਖੋਲੇ ਦੇ ਚ ਜੈਸੇ ਜ਼ਬਾਹ ਕਰਨ ਲੱਗੇ ਤੇ ਅੰਧੇਰੇ ਦੇ ਚ ਕਬੂਤਰ ਦੀਆਂ ਅੱਖਾਂ ਚਮਕ ਰਹੀਆਂ ਸਨ। ਉਹਨਾਂ ਚਮਕਦੀਆਂ ਅੱਖਾਂ ਨੂੰ ਵੇਖ ਕੇ ਇਕਦਮ ਫਰੀਦ ਨੂੰ ਖਿਆਲ ਆਇਆ, ਕਬੂਤਰ ਵੇਖ ਰਿਹਾ। ਮੇਰੇ ਖਵਾਜਾ ਨੇ ਆਖਿਆ ਕੋਈ ਵੀ ਨਾ ਵੇਖੇ, ਕਬੂਤਰ ਤੇ ਵੇਖ ਰਿਹਾ। ਆਪ ਨੇ ਆਪਣਾ ਚੋਲਾ ਫਾੜ ਕਬੂਤਰ ਦੀਆਂ ਅੱਖਾਂ ਬੰਨ ਦਿੱਤੀਆਂ ਤੇ ਜਦ ਜ਼ਬਾਹ ਕਰਨ ਲੱਗੇ ਤੇ ਖਿਆਲ ਆਇਆ ਮੈਂ ਵੇਖ ਰਿਹਾ, ਆਪਣੀ ਅੱਖਾਂ ਤੇ ਵੀ ਪੱਟੀ ਬੰਨ ਦਿੱਤੀ। ਫਿਰ ਜਦ ਜ਼ਬਾਹ ਕਰਨ ਲੱਗੇ ਤਾਂ ਫਿਰ ਖਿਆਲ ਆਇਆ ਮੇਰਾ ਮਨ ਵੇਖ ਰਿਹਾ, ਮੇਰੀ ਆਤਮਾ ਵੇਖ ਰਹੀ ਹੈ, ਤੇ ਹੁਣ ਮੈਂ ਆਪਣੀ ਆਤਮਾ ਤੇ ਕਿਵੇਂ ਪੱਟੀ ਬੰਨਾਂ, ਹੁਣ ਮੈਂ ਆਪਣੀ ਆਤਮਾ ਦੀਆਂ ਅੱਖਾਂ ਕਿਵੇਂ ਬੰਦ ਕਰਾਂ। ਉਹ ਤੇ ਦੇਖਦੀ ਪਈ ਹੈ, ਮੇਰੇ ਅੰਦਰ ਦਾ ਮਨ, ਮੇਰੇ ਅੰਦਰ ਦੀ ਜ਼ਮੀਰ ਤੇ ਸਭ ਕੁਝ ਦੇਖਦੀ ਪਈ ਹੈ। ਲਿਹਾਜ਼ਾ ਆਪ ਕਬੂਤਰ ਤੇ ਛੁਰੀ ਨੂੰ ਇਕਦਮ ਖਵਾਜਾ ਦੀ ਦਰਗਾਹ ਵਿੱਚ ਵਾਪਸ ਲਿਆ। ਖਵਾਜਾ ਸਾਹਿਬ ਦੇ ਅੱਗੋਂ ਕਬੂਤਰ ਵੀ ਰੱਖ ਦਿੱਤਾ, ਛੁਰਾ ਵੀ ਰੱਖ ਦਿੱਤਾ ਤੇ ਮਈਉਦੀਨ ਚਿਸ਼ਤੀ ਕਹਿਣ ਲੱਗੇ, ਫਰੀਦ ਤੈਨੂੰ ਕਿਹਾ ਸੀ ਕਿਸੇ ਐਸੀ ਥਾਂ ਤੇ ਜ਼ਬਾਹ ਕਰ ਜਿੱਥੇ ਕੋਈ ਵੀ ਨਾ ਦੇਖੇ, ਤੇ ਤੂੰ ਜ਼ਬਾਹ ਕਰਕੇ ਨਹੀਂ ਲਿਆ। ਖਵਾਜਾ ਸਾਹਿਬ, ਸਾਰੀ ਥਾਵਾਂ ਤੇ ਮੇਰੀ ਆਤਮਾ ਵੇਖਦੀ ਹੈ, ਸਾਰੀ ਥਾਵਾਂ ਤੇ ਮੇਰੀ ਰੂਹ ਵੇਖਦੀ ਹੈ, ਹਰ ਥਾਂ ਤੇ ਖੁਦਾ ਵੇਖਦਾ ਹੈ, ਕਿੱਥੇ ਇਸ ਨੂੰ ਜ਼ਬਾਹ ਕਰਾਂ? ਆਪ ਦਾ ਹੁਕਮ ਸੀ ਕਿ ਐਸੀ ਥਾਂ ਤੇ ਜ਼ਬਾਹ ਕਰੋ ਜਿੱਥੇ ਕੋਈ ਵੀ ਨਾ ਦੇਖੇ, ਤੋ ਖੁਦਾ ਤੇ ਸਾਰੀ ਥਾਂ ਤੇ ਵੇਖਦਾ ਹੈ। ਤੋ ਇਕਦਮ ਖਵਾਜਾ ਮਈਉਦੀਨ ਚਿਸ਼ਤੀ ਨੇ ਕਿਹਾ, ਫਰੀਦ ਤੇਰੀ ਬੰਦਗੀ ਸੰਪੂਰਨ ਹੈ, ਤੇਰੀ ਇਬਾਦਤ ਮੁਕੰਮਲ ਹੈ, ਜਿਸ ਬੰਦੇ ਨੂੰ ਹਰ ਥਾਂ ਤੇ ਹਰ ਵੇਲੇ ਖੁਦਾ ਦੀ ਝਲਕ ਮਿਲੇ ਤੇ ਖੁਦਾ ਦਾ ਅਹਿਸਾਸ ਹੋਵੇ, ਬਸ ਇਹੀ ਪੂਰਨ ਪਦ ਹੈ। ਜਾ, ਤੂੰ ਤੇ ਖੁਦਾ ਨਾਲ ਜੁੜਿਆ ਹੈ, ਤੇਰੇ ਉੱਤੇ ਖੁਦਾ ਦੀ ਬਖਸ਼ਿਸ਼ ਹੈ। ਖੁਦਾ ਰੰਗ ਰਤਲੇ ਬਾਬੇ ਫਰੀਦ ਦੇ ਅਮਰ ਬੋਲਾਂ ਦੇ ਚ ਤਰ੍ਹਾਂ ਤਰ੍ਹਾਂ ਦੇ ਉਪਦੇਸ਼ ਤੇ ਸੰਦੇਸ਼ ਮਿਲਦੇ ਨੇ। ਆਪ ਕਹਿੰਦੇ ਨੇ, ਸਬਰ ਏ ਕਮਾਨ, ਸਬਰ ਕਾ ਨੀਹਣੋ, ਸਬਰ ਸੰਦਾ ਬਾਣ, ਖਾਲਕ ਖਤਾ ਨਾ ਕਰੀ। ਬਾਬਾ ਫਰੀਦ ਕਹਿੰਦੇ, ਸਬਰ ਦੇ ਚ ਬੜੀ ਤਾਕਤ ਹੈ, ਧੀਰਜ ਦੇ ਚ ਬੜੀ ਤਾਕਤ ਹੈ। ਜਿਸ ਦੇ ਅੰਦਰ ਸਬਰ ਹੋਵੇ ਉਹਨੂੰ ਸਾਬਰੀ ਕਹਿੰਦੇ ਨੇ, ਸਬਰ ਦੇ ਚ ਜੀਵਣ ਵਾਲਾ। ਸਬਰ ਇਹ ਕਮਾਨ, ਸਬਰ ਕਾ ਨੀਹਣੋ, ਜਿਹਦੇ ਕੋਲ ਸਬਰ ਦਾ ਕਮਾਨ ਹੈ, ਸਬਰ ਦਾ ਤੀਰ ਹੈ, ਤੇ ਜਿਸਨੇ ਸਬਰ ਦਾ ਹੀ ਚਿੱਲਾ ਚੜਾਇਆ ਹੈ, ਸਬਰ ਸੰਦਾ ਬਾਣ, ਖਾਲਕ ਖਤਾ ਨਾ ਕਰੀ। ਸਬਰ ਦਾ ਜਿਹੜਾ ਤੀਰ ਹੈ ਇਹ ਨਿਸ਼ਾਨੇ ਤੇ ਲੱਗਦਾ ਹੈ, ਭਾਵ ਨਿਸ਼ਾਨੇ ਦੀ ਪੂਰਤੀ ਕਰਾ ਦਿੰਦਾ। ਸਬਰ ਦਾ ਬਾਣ ਖਾਲਕ ਵੀ ਖਤਾ ਨਹੀਂ ਜਾਣ ਦਿੰਦਾ, ਭਾਵ ਜਿਹੜਾ ਸਾਬਰੀ ਬੰਦਾ ਹੈ, ਜੋ ਸਬਰ ਵਿੱਚ ਬੈਠਾ ਹੈ, ਉਸਦੀ ਚਾਹਤ ਔਰ ਉਸਦੀ ਲੋੜ ਖੁਦਾ ਆਪ ਪੂਰੀ ਕਰਦਾ ਹੈ, ਉਸਨੂੰ ਖੁਦਾ ਵੀ ਨਿਰਾਸ਼ ਨਹੀਂ ਕਰਦਾ। ਇਸ ਵਾਸਤੇ ਬਾਬਾ ਫਰੀਦ ਦਾ ਫਰਮਾਨ ਹੈ, ਸਬਰ ਇਹ ਉਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ, ਵਧ ਥੀ ਵੇ ਦਰਿਆਓ ਟੁੱਟ ਨਾ ਥੀ ਵੇ ਵਾਹੜਾ। ਜੇ ਤੂੰ ਕਿਧਰੇ ਸਬਰ ਆਪਣੇ ਅੰਦਰ ਧਾਰਨ ਕਰ ਲਵੇ ਤੇ ਸਾਗਰ ਦੀ ਤਰ੍ਹਾਂ ਮਹਾਨ ਹੋ ਜਾਏਗਾ, ਦਰਿਆਵਾਂ ਦੀ ਤਰ੍ਹਾਂ ਮਹਾਨ ਹੋ ਜਾਏਗਾ, ਇੱਕ ਛੋਟਾ ਜਿਹਾ ਵਾੜਾ ਨਹੀਂ ਰਹਿ ਜਾਏਗਾ। ਭਾਵ ਸਾਬਰ ਮਨੁੱਖ ਜਿਹੜੇ ਨੇ ਉਹ ਪਰਮ ਪਦ ਦੀ ਪ੍ਰਾਪਤੀ ਕਰ ਲੈਂਦੇ ਨੇ। ਅਧੀਰ ਜਿਹੜੇ ਮਨੁੱਖ ਨੇ, ਬੇਸਬਰੀ ਵਾਲੇ ਜਿਹੜੇ ਮਨੁੱਖ ਨੇ, ਉਹ ਤੇ ਲੋਕ ਦਾ ਰਸ ਵੀ ਗਵਾ ਬੈਠਦੇ ਨੇ ਔਰ ਪਰਲੋਕ ਦਾ ਆਨੰਦ ਵੀ ਗਵਾ ਬੈਠਦੇ ਨੇ। ਆਪ ਦੇ ਸਲੋਕਾਂ ਵਿੱਚ ਕੁਝ ਹੋਰ ਕੀਮਤੀ ਸਲੋਕ ਸਵਾਲੋ ਜਵਾਬ ਦੇ ਰੂਪ ਵਿੱਚ, ਕੌਣ ਸੋ ਅੱਖਰ ਕੌਣ ਗੁਣ, ਕੌਣ ਸੋ ਮਣੀਆਂ ਮੰਦ, ਕੌਣ ਸੋ ਵੇਸੀ ਹਉ ਕਰੀ, ਜਿਸ ਵਸ ਆਵੇ ਕੰਤ। ਕਿਵੇਂ ਖੁਦਾ ਮਿਲੇ, ਉਹ ਕਿਹੜੇ ਅੱਖਰ ਨੇ ਜੋ ਮੈਂ ਬੋਲਾਂ? ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ, ਦਰਅਸਲ ਉਹ ਕਿਹੜੇ ਗੁਣ ਨੇ ਮੈਂ ਧਾਰਨ ਕਰਾਂ ਤੇ ਖੁਦਾ ਮਿਲੇ? ਉਹ ਕਿਹੜਾ ਮੰਤਰ ਹੈ جس دا میں رٹن کراں تے خدا دی پراپتی ہوئے، او کیڑے اکھر نے جو میری زبان تے رہن تے خدا دی پرسنتا دا میں پاتر بنا؟ ایک سوالیہ فکرا، اس دا جواب، کون سو اکھر، کون گن، کون سو منیاں منت، کون سو ویسی ہو کری جس وس آوی کنت، نیمن سو اکھر کھون گن جہ با منیاں منت، اے ترے بھینے ویس کر تاں وس آوی کنت۔ بابا فرید کہندے نون سو اکھر نرمانتا دھارن کر، تیرے بولاں وچ مٹھاس ہوے، تیرے بولاں وچ حلیمی ہوے، تیرے بولاں وچ نرمانتا ہوے، تو جیڑا وی بول بولے او دے تے تیرا اہم بھاو، تیرا آپا بھاو پرگٹنا ہوئے۔ منک جو کچھ بھی بولدا ہے، بہت سارے بولاں دے اس دا اپنا بھاو ہی پرگٹ ہوندا ہے، آپا بھاو، اہم بھاو ہی پرگٹ ہوندا ہے۔ ایسے بول بول جیدے چھ تیری ہوند پرگٹ نہ ہوئے، ایسے بول بول جیدے چھ پربو دی ہوند پرگٹ ہوئے، خدا دی ہوند پرگٹ ہوئے۔ نون سو اکھر کھمن گن، شیل گن، اچا آچن اپنے اندر دھارن کر، تے زبان دے تے ہر وقت خدا دا نام رٹی جا، اللہ اللہ دی دھن رٹی جا، رٹی جا، ایترے بھینے ویس کر تاں وس آوی کنت۔ نرمانتا سرمور گن بابے فرید نے دسے، جو اپنی ہی ہر وقت ہوند پرگٹ کرتا ہے او جیون وچ خدا ہی ہوند نو پرگٹ نہیں کر سکے گا، جو بے صبر ہے انہوں بھی خدا دی پراپتی نہیں ہو سکے گی۔ ایسے قیمتی بول صرف بول ہی نہیں بلکہ انہاں بولاں وچ ڈھلے آیا آپ دا جیون بھی سی۔ آپ دے دور وچ انیکاں صوفی فقیراں نے بھارت دے کونے کونے وچ ربی گیت گا کے لوگاں نو رب دے نال جوڑیا۔ اتار نام دے ایک صوفی فقیر کشمیر دے سن، جنہاں دا روز دا کم سی چھولے ابال کے بازار وچ ویچنے، سبزیاں ابال کے بازار وچ ویچنیاں، پر بھولا سبھاؤ، معصوم طبیعت، فقیر لوگ ٹھگا تے لیندے نے، ٹھگدے نہیں۔ سنساری ٹھگ کے خوش ہے، فقیر ٹھگا کے خوش ہوندا ہے، ٹھگ کے دکھی ہوندا ہے۔ کسے نوں ٹھگنا اس لئی دکھ دا باعث ہے۔ تو جیڑا کھوٹا سکہ کدرے نہ چلے، لوکی اتار دی دکان تے آ کے چلاندے سن، وہ خونچا لاندے سن، کھوٹا سکہ اگوں رکھ دینا، تے یہ اتار نوں وی پتا ہوندا سی کہ سکہ کھوٹا ہے، لیکن واپس کرن دی ہمت نہیں سی۔ جیڑا میرے کول آیا ہے اینوں میں مایوس کیویں موڑا، چاہے کھوٹا ہے انہوں میں واپس کیویں کراں؟ اپنے کول رکھ لیندے سن، میرے کول جو آیا ہے تو میں اپنے کول تھاں دینی ہے۔ کمال دی گل، سکہ کھوٹا لینا سودا کھرا دے دینا۔ سہجے سہجے گل کشمیر وچ مشہور ہو گئی کہ کھوٹا سکہ کدرے بھی نہ چلے، اتار دی دکان تے چل جائے گا۔ اور لوکی جد دیکھ دے سن کہ کوئی سکہ کدرے نہیں چلدا، تو سدھے صوفی فقیر اتار دے کول آؤں، ابلیاں یا سبزیاں لے لین، ابلے ہوئے چھولے لے لین، سونا کھرا سودا لے لین، کھوٹے سکے دے جان۔ سہجے سہجے کھوٹے سکیاں دی گھر دے بھرمار ہوندی گئی۔ اج اتار دی پتنی نے کھوٹے سکیاں دی تھیلی اگوں رکھ دیتی تے آکھیا کہ میں اج ابلے چھولیاں دا کھونچا تیار نہیں کر سکی، اج میں سبزیاں ابال کے کھونچا تیار نہیں کر سکی۔ کیوں؟ کہ گھر وچ سکے ہی نہیں سن، سب کھوٹے نے، بازار وچ چلدے ہی نہیں، تو میں کس طرح سودا لیاواں؟ اس واسطے اج کھونچا تیار نہیں ہویا۔ کھوٹے سکاں دی تھیلی لے کے اتار پرارتھنا وچ جڑ گئے، دعا وچ جڑ گئے، تے کہندن اے خدا میرے کول جیڑا وی کھوٹا سکہ آیا ہے میں اس نوں قبول کیتا ہے، میں اس نوں پروان کیتا ہے، میں اس نوں اپنے کول رکھیا ہے، اس واسطے کہ میں وی کھوٹا جد تیرے در تے آواں تو مینوں قبول کر لیں، تو مینوں پروان کر لیں، تو اپنے قدماں وچ مینوں تھاں دے دیں۔ اس طرح دی صبر، حلیمی اور وشال دلی دے مالک اے فقیر لوگ ہویا کردے نے۔ بابا فرید اس طرح دے اگمی گیت سمست بھارت وچ گا گا کے مخلوق نو خدا دے نال جوڑ دے رہے۔ اللہ دی کر بندگی دل دی رائے بھناند، درویشانو لوڑیے رکھاں دی جی راند۔ اللہ دا نام اچارن کر، دل دے سارے وہم توہمات مٹا دے، درویشاں نو رکھاں جیسے ہردا چاہیدا ہے، درختاں جیسے ہردا چاہیدا ہے۔ درخت دی ہوند دوجیاں لئی، درخت دی چھایا دوجیاں لئی، درختاں دے پتے دوجیاں لئی، درختاں دے پھل پھل دوجیاں لئی، درخت دوجیاں نو سکھ دین لئی جی رہا ہے۔ فقیر تے او ہے جس دی ہوند دوجیاں لئی سکھ دا باعث بنے، جدی ہوند دوجیاں لئی رس دا باعث بنے، جدی ہوند دوجیاں لئی آرام دا باعث بنے۔ تو اج وی بابے فرید دے ڈیرے پاک پٹن وچ جائیے، ਤੇ ਇੱਕ ਅਜੀਬ ਜਿਹੀ ਸ਼ਾਂਤੀ ਨਸੀਬ ਆਉਂਦੀ ਹੈ ਜੈਸੇ ਫਰੀਦ ਦੇ ਇਸ ਉੱਗੇ ਤੇ ਮਹਾਨ ਬ੍ਰਿਕਸ਼ ਦੇ ਥੱਲੇ ਬੈਠੇ ਹੋਏ ਮਨੁੱਖ ਐਸਾ ਮਨੁੱਖ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਔਰ ਉੱਥੇ ਬੈਠਣ ਨਾਲ ਅਜੀਬ ਜਿਹੀ ਸ਼ਾਂਤੀ ਅਜੀਬ ਜਿਹਾ ਸਕੂਨ ਮਨੁੱਖ ਨੂੰ ਮਿਲਦਾ ਹੈ ਪਤਾ ਚੱਲਦਾ ਹੈ ਵਾਕਈ ਇਹ ਬੂਟਾ ਅੱਜ ਵੀ ਹਰਾ ਭਰਾ ਖੜਾ ਹੈ ਫਕੀਰ ਭਾਵੇਂ ਤਨ ਕਰਕੇ ਜਗਤ ਤੋਂ ਰੁਖਸਤ ਹੋ ਜਾਂਦੇ ਨੇ ਪਰ ਉਹਨਾਂ ਦੇ ਫੁੱਲ ਫਲ ਜੋ ਮਧੁਰ ਬਚਨ ਨੇ ਮਧੁਰ ਬੋਲ ਨੇ ਉਹ ਤਾ ਜੀਵਨ ਰਹਿੰਦੀ ਦੁਨੀਆਂ ਤੱਕ ਸੁੱਖ ਆਰਾਮ ਚੈਨ ਤੇ ਆਨੰਦ ਵੰਡਦੇ ਹੀ ਰਹਿੰਦੇ ਨੇ ਬਾਬੇ ਫਰੀਦ ਦਾ ਇਹ ਅਮਰ ਕਲਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨਿਆਂ ਦੇ ਰਾਹੀਂ ਜਗਤ ਵਿੱਚ ਅੱਜ ਵੀ ਫੈਲ ਰਿਹਾ ਅੱਜ ਵੀ ਅਮਨ ਤੇ ਸ਼ਾਂਤੀ ਤੇ ਰਸ ਸਕੂਨ ਵੰਡ ਰਿਹਾ।